ओम शांति। आज सुनदे हां 25 जुलाई 2025 दे बाबा दे साकार महावाक। बाबा बोले, मीठे बच्चे, सदा एक ही फिकर विच रहो, सानू चंगी तरह पढ़ के अपने आप नू राज दिलक देना है। पढ़ाई नाल ही रजाई मिलती है। प्रश्न है, बच्चियां नू किस हुलास विच रहना है? दिल शिकस्त नहीं होना है क्यों? बच्चियां नू किस हुलास विच रहना है? दिल शिकस्त नहीं होना है क्यों? उत्तर विच बाबा ने दस्या, सदा यही हुलास रहे, सानू एना जेहा श्री लक्ष्मी नारायण जेहा बनना है, ऐसा पुरुषार्थ करना है। दिल शिकस्त कदे नहीं होना, क्योंकि ये पढ़ाई बड़ी सहज है। घर विच रहिंदे भी पढ़ सकदे हो, ऐसी कोई फीस नहीं, लेकिन हिम्मत जरूर चाहिदी है। गीत है, तुम्ही हो माता पिता तुम्ही हो। ओम शांति। बच्चिया ने अपने बाप दी महिमा सुनी। महिमा एक दी है, होर किसे दी महिमा गाई नहीं जा सकती। जबकि ब्रह्मा विष्णु शंकर दी भी कोई महिमा नहीं। ब्रह्मा द्वारा स्थापना करांदे ने, शंकर द्वारा विनाश करांदे ने, विष्णु द्वारा पालना करांदे ने। श्री लक्ष्मी नारायण नू अजेहा लायक भी श्री बाबा ही बनांदे ने। उन्हां दी सारी महिमा है, उन्हां दे सिवाय फिर किसे दी महिमा गाई जाए? उन्हां नू अजेहा बनाण वाला टीचर ना होवे, ए भी अजेहे यानी श्री लक्ष्मी नारायण भी इन्ने उच्चे ना बन। फिर महिमा है सूरजवंशी घराने दी, जो राज करदे ने। बाप संगम ते ना आन, उन्हां नू रजाई मिल ना सके। होर तां किसे दी महिमा है नहीं, फॉरनर आदि दी भी महिमा करन दी दरकार नहीं। महिमा है सिर्फ एक दी, दूजा ना कोई, उच्चे ते उच्चा श्री बाबा ही है। उन्हां तों ऊच पद मिलदा है, उन्हां नू चंगी तरह याद करना चाहिदा है ना। अपने आप नू राजा बनाउण दे लई आपे ही पढ़ना है, जिवें बैरिस्टरी पढ़ते ने। अपने नू पढ़ाई नाल बैरिस्टर बनाउंदे ने ना, तुसी बच्चे जानदे हो। श्री बाबा सानू पढ़ाउंदे ने, जो चंगी तरह पढ़ेगा उही ऊच पद पाएगा। नहीं पढ़न वाले ऊच पदवी पा ना सकन। पढ़न दे लई श्रीमत मिलदी है, मूल गल है पावन बनन दी। जिस दे लई ये पढ़ाई है, तुसी जानदे हो। इस समय सब तमो प्रधान पतित ने, चंगे माड़े मनुख तां होंदे ही ने। पवित्र रहन वालिया नू चंगा कहा जांदा है, चंगा पढ़ के वड्डा आदमी बंदे ने तां महिमा होंदी है। पर है तां सारे पतित ना, पतित पतित दी महिमा करदे ने। साजुग विच ने पावन, उत्थे कोई किसे दी महिमा नहीं करदे। एथे पवित्र सन्यासी भी ने, आ पवित्र ग्रस्ती भी ने। महिमा पवित्रता दी गाई जांदी है, उत्थे यथा राजा रानी कथा प्रजा हुंदे ने। होर कोई धर्म नहीं जिस दे लई पवित्र अपवित्र कहिए। एथे तां कोई ग्रस्तियां दी भी महिमा गांदे रहिंदे, उन्हां दे लई जिवें उही खुदा अल्लाह है। पर अल्लाह नू पतित पावन लिबरेटर गाइड कहा जांदा है। ओ फिर सब किवें हो सकदे ने? दुनिया विच किन्ना घोर हनेरा है, हुण तुसी बच्चे समझदे हो। बच्चियां नू ओना रहना चाहीदा है, सानू पढ़ के अपने आप नू राजा बनाना है। जो चंगी तरह पुरुषार्थ करनगे, उही राज तिलक पाणगे। बच्चियां नू हुलास विच रहना चाहीदा है। असी भी एना जेहा श्री लक्ष्मी नारायण जेहा बनीए। इस विच मूंझन दी दरकार नहीं, पुरुषार्थ करना चाहीदा है। दिल शिकस्त नहीं होना चाहीदा। ए पढ़ाई अजेही है, खटिया ते सो के भी पढ़ सकदे हो, विलायत विच रहिंदे भी पढ़ सकदे हो, घर विच रहिंदे भी पढ़ सकदे हो। इन्नी सहज पढ़ाई है। मेहनत कर, अपने पापा नू कटना है, दूजियां नू भी समझाना है। दूजे धर्म वालिया नू भी तुसी समझा सकदे हो। किसे नू भी ये दसना है तुसी आत्मा हो। आत्मा दा स्वधर्म एक ही है, इस विच कोई फर्क नहीं पै सकदा। शरीर दे अनेक धर्म होंदे ने, आत्मा तां एक ही है। सब एक बाप दे बच्चे ने, आत्मावां नू बाबा ने अडोप्ट किया। इस लई ब्रह्मा मुख वंशावली गाए जांदे ने। किसे नू भी समझा सकदे हो आत्मा दा बाप कौन? ਫਾਰਮ ਜੋ ਤੁਸੀਂ ਭਰਾਉਂਦੇ ਹੋ ਉਸ ਵਿੱਚ ਵੱਡਾ ਅਰਥ ਹੈ। ਵਾਰਤਾ ਜ਼ਰੂਰ ਹੈ ਨਾ ਜਿਸ ਨੂੰ ਯਾਦ ਵੀ ਕਰਦੇ ਨੇ। ਆਤਮਾ ਆਪਣੇ ਬਾਪ ਨੂੰ ਯਾਦ ਕਰਦੀ ਹੈ। ਅੱਜ ਕੱਲ੍ਹ ਤਾਂ ਭਾਰਤ ਵਿੱਚ ਕੋਈ ਨੂੰ ਵੀ ਫਾਦਰ ਕਹਿ ਦਿੰਦੇ, ਮੇਅਰ ਨੂੰ ਵੀ ਫਾਦਰ ਕਹਿਣਗੇ, ਪਰ ਆਤਮਾ ਦਾ ਬਾਪ ਕੌਣ ਹੈ ਉਸ ਨੂੰ ਜਾਣਦੇ ਨਹੀਂ। ਗਾਉਂਦੇ ਵੀ ਨੇ ਤੂੰ ਮਾਤ ਪਿਤਾ ਹਮ ਬਾਲਕ ਤੇਰੇ, ਪਰ ਉਹ ਕੌਣ ਹੈ ਕਿਹੋ ਜਿਹਾ ਹੈ ਕੁਝ ਵੀ ਪਤਾ ਨਹੀਂ। ਭਾਰਤ ਵਿੱਚ ਹੀ ਤੁਸੀਂ ਮਾਤ ਪਿਤਾ ਕਹਿ ਕੇ ਬੁਲਾਉਂਦੇ ਹੋ। ਬਾਪ ਇੱਥੇ ਆ ਕੇ ਮੁੱਖ ਵੰਸ਼ਾਵਲੀ ਰਚਦੇ ਨੇ। ਭਾਰਤ ਨੂੰ ਮਦਰ ਕੰਟਰੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸ਼ਿਵ ਬਾਬਾ ਮਾਤ ਪਿਤਾ ਦੇ ਰੂਪ ਵਿੱਚ ਪਾਟ ਵਜਾਉਂਦੇ ਨੇ। ਇੱਥੇ ਹੀ ਭਗਵਾਨ ਨੂੰ ਮਾਤ ਪਿਤਾ ਦੇ ਰੂਪ ਵਿੱਚ ਯਾਦ ਕਰਦੇ ਨੇ। ਵਿਦੇਸ਼ਾਂ ਵਿੱਚ ਸਿਰਫ ਗੋਡ ਫਾਦਰ ਕਹਿ ਕੇ ਬੁਲਾਉਂਦੇ ਨੇ, ਪਰ ਮਾਤਾ ਵੀ ਤਾਂ ਚਾਹੀਦੀ ਹੈ ਨਾ ਜਿਸ ਨਾਲ ਬੱਚਿਆਂ ਨੂੰ ਅਡੋਪਟ ਕਰਨ। ਪੁਰਸ਼ ਨੂੰ ਵੀ ਇਸਤਰੀ ਨੂੰ ਅਡੋਪਟ ਕੀਤਾ ਫਿਰ ਉਹਨਾਂ ਤੋਂ ਬੱਚੇ ਹੁੰਦੇ ਨੇ, ਰਚਨਾ ਰਚੀ ਜਾਂਦੀ ਹੈ। ਇੱਥੇ ਵੀ ਇਹਨਾਂ ਵਿੱਚ ਪਰਮ ਪਿਤਾ ਪਰਮਾਤਮਾ ਬਾਪ ਪ੍ਰਵੇਸ਼ ਕਰ ਅਡੋਪਟ ਕਰਦੇ ਨੇ। ਬੱਚੇ ਪੈਦਾ ਹੁੰਦੇ ਇਸ ਲਈ ਉਹਨਾਂ ਨੂੰ ਮਾਤ ਪਿਤਾ ਕਿਹਾ ਜਾਂਦਾ ਹੈ, ਉਹ ਹੈ ਆਤਮਾਵਾਂ ਦਾ ਬਾਪ। ਫਿਰ ਇੱਥੇ ਆ ਕੇ ਉਤਪੱਤੀ ਕਰਦੇ ਨੇ। ਇੱਥੇ ਤੁਸੀਂ ਬੰਦੇ ਹੋ ਫਾਦਰ ਤੇ ਮਦਰ ਕਿਹਾ ਜਾਂਦਾ। ਇੱਥੇ ਤੁਸੀਂ ਉਹਨਾਂ ਦੇ ਬੱਚੇ ਬੰਦੇ ਤਾਂ ਫਾਦਰ ਮਦਰ ਕਿਹਾ ਜਾਂਦਾ। ਉਹ ਤਾਂ ਹੈ ਸਵੀਟ ਹੋਮ ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਉੱਥੇ ਵੀ ਬਾਪ ਬਿਗਰ ਕੋਈ ਲੈ ਜਾ ਨਾ ਸਕੇ। ਕੋਈ ਵੀ ਮਿਲੇ ਬੋਲੋ ਤੁਸੀਂ ਸਵੀਟ ਹੋਮ ਜਾਣਾ ਚਾਹੁੰਦੇ ਹੋ, ਫਿਰ ਪਾਵਨ ਜ਼ਰੂਰ ਬਣਨਾ ਪਵੇ, ਹੁਣ ਤੁਸੀਂ ਪਤਿਤ ਹੋ। ਇਹ ਹੈ ਹੀ ਆਇਰਨ ਏਜ ਤਮੋ ਪ੍ਰਧਾਨ ਦੁਨੀਆ, ਹੁਣ ਤੁਹਾਨੂੰ ਜਾਣਾ ਹੈ ਵਾਪਿਸ ਘਰ। ਆਇਰਨ ਏਜ ਆਤਮਾਵਾਂ ਵਾਪਸ ਘਰ ਜਾ ਨਾ ਸਕਣ, ਆਤਮਾਵਾਂ ਸਵੀਟ ਹੋਮ ਵਿੱਚ ਪਵਿੱਤਰ ਹੀ ਰਹਿੰਦੀਆਂ ਨੇ। ਹੁਣ ਬਾਪ ਸਮਝਾਉਂਦੇ ਨੇ, ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਕੋਈ ਵੀ ਦੇਹਧਾਰੀ ਨੂੰ ਯਾਦ ਨਾ ਕਰੋ, ਬਾਬਾ ਨੂੰ ਜਿੰਨਾ ਯਾਦ ਕਰੋਗੇ ਉਨਾ ਪਾਵਨ ਬਣੋਗੇ, ਫਿਰ ਉੱਚ ਪਦਵੀ ਪਾਓਗੇ। ਨੰਬਰ ਵਾਰ ਸ਼੍ਰੀ ਲਕਸ਼ਮੀ ਨਾਰਾਇਣ ਦੇ ਚਿੱਤਰ ਤੇ ਕਿਸੇ ਨੂੰ ਵੀ ਸਮਝਾਉਣਾ ਸਹਿਜ ਹੈ। ਭਾਰਤ ਵਿੱਚ ਇਹਨਾਂ ਦਾ ਰਾਜ ਸੀ। ਇਹ ਜਦੋਂ ਰਾਜ ਕਰਦੇ ਸੀ ਵਿਸ਼ਵ ਵਿੱਚ ਸ਼ਾਂਤੀ ਸੀ। ਵਿਸ਼ਵ ਵਿੱਚ ਸ਼ਾਂਤੀ ਬਾਪ ਹੀ ਕਰ ਸਕਦੇ ਨੇ, ਹੋਰ ਕਿਸੇ ਦੀ ਤਾਕਤ ਨਹੀਂ। ਹੁਣ ਬਾਪ ਸਾਨੂੰ ਰਾਜਯੋਗ ਸਿਖਾ ਰਹੇ ਨੇ। ਨਵੀਂ ਦੁਨੀਆ ਦੇ ਲਈ ਰਾਜਾਵਾਂ ਦਾ ਰਾਜਾ ਕਿਵੇਂ ਬਣ ਸਕਦੇ ਹਾਂ ਉਹ ਬਾਪ ਹੀ ਦੱਸਦੇ ਨੇ। ਬਾਪ ਹੀ ਨੌਲੇਜਫੁੱਲ ਹੈ, ਪਰ ਉਹਨਾਂ ਵਿੱਚ ਕਿਹੜੀ ਨੌਲੇਜ ਹੈ ਇਹ ਕੋਈ ਨਹੀਂ ਜਾਣਦੇ। ਸ੍ਰਿਸ਼ਟੀ ਦੇ ਆਦਮਦ ਅੰਤ ਦੀ ਹਿਸਟਰੀ ਜੋਗ੍ਰਾਫੀ ਬੇਘਰ ਦਾ ਬਾਪ ਹੀ ਸੁਣਾਉਂਦੇ ਨੇ। ਮਨੁੱਖ ਤਾਂ ਕਹਿਣਗੇ ਸਰਵ ਵਿਆਪੀ ਹੈ, ਜਾਂ ਕਹਿੰਦੇ ਸਭ ਦੇ ਅੰਦਰ ਨੂੰ ਜਾਣਨ ਵਾਲਾ ਹੈ, ਫਿਰ ਆਪਣੇ ਆਪ ਨੂੰ ਕਹਿ ਨਾ ਸਕਣ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਨੇ। ਚੰਗੀ ਤਰ੍ਹਾਂ ਧਾਰਨ ਕਰ ਹਰਸ਼ਿਤ ਹੋਣਾ ਹੈ, ਇਹਨਾਂ ਸ਼੍ਰੀ ਲਕਸ਼ਮੀ ਨਾਰਾਇਣ ਦਾ ਚਿੱਤਰ ਸਦਾ ਹਰਸ਼ਿਤ ਮੁਖ ਵਾਲਾ ਹੀ ਬਣਾਉਂਦੇ ਨੇ। ਸਕੂਲ ਵਿੱਚ ਉੱਚਾ ਦਰਜਾ ਪੜ੍ਹਨ ਵਾਲੇ ਕਿੰਨਾ ਹਰਸ਼ਿਤ ਹੋਣਗੇ, ਦੂਜੇ ਵੀ ਸਮਝਣਗੇ, ਇਹ ਤਾਂ ਬਹੁਤ ਵੱਡਾ ਇਮਤਿਹਾਨ ਪਾਸ ਕਰਦੇ ਨੇ, ਇਹ ਤਾਂ ਬੜੀ ਉੱਚੀ ਪੜ੍ਹਾਈ ਹੈ। ਫੀਸ ਆਦਿ ਦੀ ਕੋਈ ਗੱਲ ਨਹੀਂ, ਸਿਰਫ ਹਿੰਮਤ ਦੀ ਗੱਲ ਹੈ। ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ ਜਿਸ ਵਿੱਚ ਮਾਇਆ ਵਿਘਨ ਪਾਉਂਦੀ ਹੈ। ਬਾਪ ਕਹਿੰਦੇ ਨੇ ਪਵਿੱਤਰ ਬਣੋ, ਬਾਪ ਤੋਂ ਪ੍ਰਤਿਗਿਆ ਕਰ ਫਿਰ ਕਾਲਾ ਮੁਕਾ ਦੇਂਦੇ। ਬਾਪ ਜ਼ਬਰਦਸਤ ਮਾਇਆ ਹੈ, ਫੇਲ ਹੋ ਜਾਂਦੇ ਨੇ, ਫਿਰ ਉਹਨਾਂ ਦਾ ਨਾਮ ਨਹੀਂ ਗਾਇਆ ਜਾ ਸਕਦਾ। ਫਲਾਣੇ ਫਲਾਣੇ ਸ਼ੁਰੂ ਤੋਂ ਲੈ ਕੇ ਬਹੁਤ ਚੰਗੇ ਚੱਲ ਰਹੇ ਨੇ, ਮਹਿਮਾ ਗਾਈ ਜਾਂਦੀ ਹੈ। ਬਾਪ ਕਹਿੰਦੇ ਨੇ ਆਪਣੇ ਲਈ ਆਪੇ ਹੀ ਪੁਰਸ਼ਾਰਥ ਕਰ, ਰਾਜਧਾਨੀ ਪ੍ਰਾਪਤ ਕਰਨੀ ਹੈ, ਪੜ੍ਹਾਈ ਤੋਂ ਉੱਚ ਪਦ ਪਾਣਾ ਹੈ, ਇਹ ਹੈ ਰਾਜਯੋਗ। ਪਰਜਾ ਯੋਗ ਨਹੀਂ ਹੈ, ਪਰ ਪਰਜਾ ਵੀ ਤਾਂ ਬਣੋਗੇ ਨਾ। ਸ਼ਕਲ ਸਰਵਿਸ ਤੋਂ ਪਤਾ ਲੱਗ ਜਾਂਦਾ ਇਹ ਕੀ ਬਣਨ ਲਾਇਕ ਹੈ। ਘਰ ਵਿੱਚ ਸਟੂਡੈਂਟ ਦੀ ਚਾਲ ਚੱਲਣ ਤੋਂ ਸਮਝ ਜਾਂਦੇ ਨੇ, ਇਹ ਫਸਟ ਨੰਬਰ ਵਿੱਚ ਇਹ ਥਰਡ ਨੰਬਰ ਵਿੱਚ ਆਉਣਗੇ। ਇੱਥੇ ਵੀ ਐਵੇਂ ਹੈ, ਜਦੋਂ ਪਿਛਾੜੀ ਵਿੱਚ ਇਮਤਿਹਾਨ ਪੂਰਾ ਹੋਏਗਾ ਤੁਹਾਨੂੰ ਸਭ ਨੂੰ ਸਾਕਸ਼ਤਕਾਰ ਹੋਣਗੇ। ਸਾਕਸ਼ਤਕਾਰ ਹੋਣ ਵਿੱਚ ਕੋਈ ਦੇਰ ਨਹੀਂ ਲੱਗਦੀ, ਫਿਰ ਲੱਜਾ ਆਏਗੀ, ਅਸੀਂ ਤਾਂ ਨਾਪਾਸ ਹੋ ਗਏ। ਨਾਪਾਸ ਹੋਣ ਵਾਲਿਆਂ ਨੂੰ ਪਿਆਰ ਕੌਣ ਕਰੇਗਾ? ਮਨੁੱਖ ਬਾਇਸਕੋਪ ਦੇਖਣ ਵਿੱਚ ਖੁਸ਼ੀ ਦਾ ਅਨੁਭਵ ਕਰਦੇ ਨੇ, ਲੇਕਿਨ ਬਾਬਾ ਕਹਿੰਦੇ ਨੰਬਰ 1 ਗੰਦਾ ਬਣਾਉਣ ਵਾਲਾ ਬਾਇਸਕੋਪ ਹੈ। ਉਸ ਵਿੱਚ ਜਾਣ ਵਾਲੇ ਬਹੁਤ ਕਰਕੇ ਫੇਲ ਹੋ ਕੇ ਗਿਰ ਜਾਂਦੇ ਨੇ। ਕੋਈ ਕੋਈ ਫੀਮੇਲ ਵੀ ਅਜਿਹੀਆਂ ਨੇ ਜੋ ਬਾਇਸਕੋਪ ਵਿੱਚ ਜਾਣ ਬਿਗਰ ਨੀਂਦ ਨਾ ਆਵੇ। ਬਾਇਸਕੋਪ ਦੇਖਣ ਵਾਲੇ ਅਪਵਿੱਤਰ ਬਣਨ ਦਾ ਪੁਰਸ਼ਾਰਥ ਜ਼ਰੂਰ ਕਰਨਗੇ। ਬਾਬਾ ਨੇ ਅੱਜ ਸਿਨੇਮਾ ਦੇਖਣ ਵਾਲੇ, ਫਿਲਮਾਂ ਦੇਖਣ ਵਾਲਿਆਂ ਨੂੰ ਕਿਹਾ ਕਿ ਉਹ ਅਪਵਿੱਤਰ ਹੋਣ ਦਾ ਪੁਰਸ਼ਾਰਥ ਜ਼ਰੂਰ ਕਰਨਗੇ। ਇੱਥੇ ਜੋ ਕੁਛ ਹੋ ਰਿਹਾ ਹੈ, ਜਿਸ ਵਿੱਚ ਮਨੁੱਖ ਖੁਸ਼ੀ ਸਮਝਦੇ ਨੇ, ਉਹ ਸਭ ਦੁੱਖ ਦੇ ਲਈ ਹੈ। ਇਹ ਹੈ ਵਿਨਾਸ਼ੀ ਖੁਸ਼ੀਆਂ। ਅਵਿਨਾਸ਼ੀ ਖੁਸ਼ੀ ਅਵਿਨਾਸ਼ੀ ਬਾਪ ਤੋਂ ਹੀ ਮਿਲਦੀ ਹੈ। ਤੁਸੀਂ ਸਮਝਦੇ ਹੋ ਬਾਬਾ ਇਹਨਾਂ ਨੂੰ ਯਾਨੀ ਸਾਨੂੰ ਇਹਨਾਂ ਜਿਹਾ, ਸ਼੍ਰੀ ਲਕਸ਼ਮੀ ਨਾਰਾਇਣ ਜਿਹਾ ਬਣਾਉਂਦੇ ਨੇ। ਉਹ ਤਾਂ ਅੱਗੇ 21 ਜਨਮਾਂ ਦੇ ਲਈ ਲਿਖਦੇ ਸੀ, ਹੁਣ ਬਾਬਾ ਲਿਖਦੇ ਨੇ 50-60 ਜਨਮ, ਕਿਉਂਕਿ ਦੁਆਪਰ ਤੋਂ ਪਹਿਲੇ ਵੀ ਬਹੁਤ ਤਨਵਾਕ ਸੁਖੀ ਰਹਿੰਦੇ ਹੋਣਾ। ਭਲੇ ਪਤੀਤ ਬੰਦੇ ਹੋ ਤਾਂ ਵੀ ਧਨ ਤਾਂ ਬਹੁਤ ਰਹਿੰਦਾ ਹੈ ਨਾ। ਇਹ ਤਾਂ ਬਿਲਕੁਲ ਜਦੋਂ ਤਮੋ ਪ੍ਰਧਾਨ ਬੰਦੇ ਤਾਂ ਦੁੱਖ ਸ਼ੁਰੂ ਹੋ ਜਾਂਦਾ ਹੈ, ਪਹਿਲੇ ਤਾਂ ਸੁਖੀ ਰਹਿੰਦੇ ਹੋਣਾ। ਜਦੋਂ ਦੁਖੀ ਬੰਦੇ ਹੋ ਤਾਂ ਬਾਪ ਆਉਂਦੇ ਨੇ, ਮਾਹਾ ਅਜਾਮਿਲ ਜੈਜੇ, ਪਾਪੀਆਂ ਦਾ ਵੀ ਉਦਾਰ ਕਰਦੇ ਨੇ। ਬਾਪ ਕਹਿੰਦੇ ਨੇ ਮੈਂ ਸਭ ਨੂੰ ਲੈ ਜਾਵਾਂਗਾ ਮੁਕਤੀ ਧਾਮ, ਫਿਰ ਸਾਜੂ ਦੀ ਰਜਾਈ ਤੁਹਾਨੂੰ ਦੇਵਾਂਗਾ। ਸਭ ਦਾ ਕਲਿਆਣ ਤਾਂ ਹੁੰਦਾ ਹੈ ਨਾ, ਸਭ ਨੂੰ ਆਪਣੇ ਠਿਕਾਣੇ ਤੇ ਪਹੁੰਚਾ ਦਿੰਦੇ ਨੇ, ਸ਼ਾਂਤੀ ਵਿੱਚ ਜਾਂ ਸੁੱਖ ਵਿੱਚ। ਸਾਜੂ ਵਿੱਚ ਸਭ ਨੂੰ ਸੁੱਖ ਰਹਿੰਦਾ ਹੈ, ਸ਼ਾਂਤੀ ਧਾਮ ਵਿੱਚ ਵੀ ਸੁਖੀ ਰਹਿੰਦੇ ਨੇ। ਕਹਿੰਦੇ ਨੇ ਵਿਸ਼ਵ ਵਿੱਚ ਸ਼ਾਂਤੀ ਹੋਵੇ। ਬੋਲੋ, ਇਹਨਾਂ ਸ਼੍ਰੀ ਲਕਸ਼ਮੀ ਨਾਰਾਇਣ ਦਾ ਜਦੋਂ ਰਾਜ ਸੀ, ਵਿਸ਼ਵ ਵੀ ਸ਼ਾਂਤੀ ਸੀ ਨਾ। ਦੁੱਖ ਦੀ ਗੱਲ ਨਹੀਂ ਹੋ ਸਕਦੀ, ਨਾ ਦੁੱਖ ਨਾ ਅਸ਼ਾਂਤੀ। ਇੱਥੇ ਤਾਂ ਧਰ ਧਰ ਅਸ਼ਾਂਤੀ ਹੈ, ਦੇਸ਼ ਦੇਸ਼ ਵਿੱਚ ਅਸ਼ਾਂਤੀ ਹੈ, ਸਾਰੇ ਵਿਸ਼ਵ ਵਿੱਚ ਅਸ਼ਾਂਤੀ ਹੈ। ਕਿੰਨੇ ਟੁਕੜੇ ਟੁਕੜੇ ਹੋ ਗਏ ਨੇ, ਕਿੰਨੀ ਫ੍ਰੈਕਸ਼ਨ ਹੈ, ਫੁੱਟ ਪਈ ਹੋਈ ਹੈ, 100 ਮੀਲਾਂ ਤੇ ਭਾਸ਼ਾ ਵੱਖ। ਹੁਣ ਬਾਪ ਕਹਿੰਦੇ ਨੇ, ਹੁਣ ਕਹਿੰਦੇ ਰਹਿੰਦੇ ਭਾਰਤ ਦੀ ਪ੍ਰਾਚੀਨ ਭਾਸ਼ਾ ਸੰਸਕ੍ਰਿਤ ਹੈ, ਆਦਿ ਸਨਾਤਨ ਦੇਵੀ ਦੇਵਤਾ ਧਰਮ ਦਾ ਕਿਸੇ ਨੂੰ ਪਤਾ ਹੀ ਨਹੀਂ, ਫਿਰ ਕਿਵੇਂ ਕਹਿ ਸਕਦੇ ਕਿ ਪ੍ਰਾਚੀਨ ਭਾਸ਼ਾ ਸੰਸਕ੍ਰਿਤ ਹੈ। ਤੁਸੀਂ ਦੱਸ ਸਕਦੇ ਹੋ ਕਿ ਆਦਿ ਸਨਾਤਨ ਦੇਵੀ ਦੇਵਤਾ ਧਰਮ ਕਦੋਂ ਸੀ? ਤੁਹਾਡੇ ਵਿੱਚ ਵੀ ਨੰਬਰ ਵਾਰ ਨੇ, ਕੋਈ ਤਾਂ ਡਲ ਹੈਡ ਵੀ ਹੁੰਦੇ ਨੇ, ਦੇਖਣ ਵਿੱਚ ਆਉਂਦਾ ਜਿਵੇਂ ਪੱਥਰ ਬੁੱਧੀ ਹੈ। ਅਗਿਆਨ ਕਾਲ ਵਿੱਚ ਵੀ ਕਹਿੰਦੇ ਨੇ ਨਾ, ਹੇ ਭਗਵਾਨ ਇਹਨਾਂ ਦੀ ਬੁੱਧੀ ਦਾ ਤਾਲਾ ਖੋਲੋ। ਬਾਪ, ਤੁਸੀਂ ਬੱਚਿਆਂ ਨੂੰ ਗਿਆਨ ਦੀ ਰੋਸ਼ਨੀ ਦਿੰਦੇ ਤਾਂ ਤਾਲਾ ਖੁੱਲਦਾ ਜਾਂਦਾ, ਪਰ ਫਿਰ ਵੀ ਕਿਸੇ ਕਿਸੇ ਦੀ ਬੁੱਧੀ ਖੁੱਲਦੀ ਨਹੀਂ। ਕਹਿੰਦੇ ਨੇ ਬਾਬਾ, ਤੁਸੀਂ ਬੁੱਧੀਵਾਨਾਂ ਦੀ ਬੁੱਧੀ ਹੋ, ਸਾਡੇ ਪਤੀ ਦੀ ਬੁੱਧੀ ਦਾ ਤਾਲਾ ਖੋਲੋ। ਬਾਪ ਕਹਿੰਦੇ ਨੇ ਮੈਂ ਥੋੜ੍ਹੀ ਆਇਆ ਹਾਂ ਜੋ ਇੱਕ ਇੱਕ ਦੀ ਬੁੱਧੀ ਦਾ ਤਾਲਾ ਬੈਠ ਕੇ ਖੋਲਾਂਗਾ, ਫਿਰ ਤਾਂ ਸਭ ਦੀ ਬੁੱਧੀ ਖੁੱਲ ਜਾਏ, ਸਭ ਮਹਾਰਾਜਾ ਮਹਾਰਾਣੀ ਬਣ ਜਾਣ। ਅਸੀਂ ਕਿਵੇਂ ਸਭ ਦਾ ਤਾਲਾ ਖੋਲਾਂਗੇ? ਉਹਨਾਂ ਨੂੰ ਸਤਯੁਗ ਵਿੱਚ ਆਉਣਾ ਹੀ ਨਹੀਂ ਤਾਂ ਉਹਨਾਂ ਦਾ ਤਾਲਾ ਕਿਵੇਂ ਖੋਲਾਂਗੇ? ਡਰਾਮਾਨੁਸਾਰ ਸਮੇਂ ਤੇ ਉਹਨਾਂ ਦੀ ਬੁੱਧੀ ਖੁੱਲ ਜਾਏਗੀ, ਮੈਂ ਕਿਵੇਂ ਖੋਲਾਂਗਾ? ਡਰਾਮਾ ਦੇ ਉੱਪਰ ਹੈ ਨਾ, ਸਭ ਫੁੱਲ ਪਾਸ ਥੋੜ੍ਹੀ ਹੁੰਦੇ ਨੇ, ਸਕੂਲ ਵਿੱਚ ਵੀ ਨੰਬਰਵਾਰ ਤਾਂ ਹੁੰਦੇ ਨੇ ਨਾ, ਇਹ ਵੀ ਪੜ੍ਹਾਈ ਹੈ, ਪਰਜਾ ਵੀ ਬਣਨਾ ਹੈ। ਸਭ ਦਾ ਤਾਲਾ ਖੁੱਲ ਜਾਵੇ ਤਾਂ ਪਰਜਾ ਕਿੱਥੋਂ ਆਏਗੀ? ਇਹ ਤਾਂ ਕਾਇਦਾ ਹੀ ਨਹੀਂ। ਤੁਸੀਂ ਬੱਚਿਆਂ ਨੂੰ ਪੁਰਸ਼ਾਰਥ ਕਰਨਾ ਹੈ, ਹਰ ਇੱਕ ਦੇ ਪੁਰਸ਼ਾਰਥ ਤੋਂ ਜਾਣਿਆ ਜਾਂਦਾ ਹੈ। ਜੋ ਚੰਗੀ ਤਰ੍ਹਾਂ ਪੜ੍ਹਦੇ ਨੇ ਉਹਨਾਂ ਨੂੰ ਇੱਥੇ ਉੱਥੇ ਬੁਲਾਇਆ ਜਾਂਦਾ ਹੈ, ਬਾਬਾ ਜਾਣਦੇ ਨੇ ਕੌਣ ਕੌਣ ਚੰਗੀ ਸਰਵਿਸ ਕਰਦੇ ਨੇ। ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਚੰਗੀ ਤਰ੍ਹਾਂ ਪੜ੍ਹੋਗੇ ਤਾਂ ਘਰ ਲੈ ਜਾਵਾਂਗਾ, ਫਿਰ ਸਵਰਗ ਵਿੱਚ ਭੇਜ ਦੇਵਾਂਗਾ, ਨਹੀਂ ਤਾਂ ਸਜ਼ਾਵਾਂ ਬਹੁਤ ਕੜੀਆਂ ਨੇ, ਪਦਵੀ ਵੀ ਭ੍ਰਸ਼ਟ ਹੋ ਜਾਏਗੀ। ਸਟੂਡੈਂਟ ਨੂੰ ਟੀਚਰ ਦਾ ਸ਼ੋਅ ਨਿਕਾਲਣਾ ਚਾਹੀਦਾ ਹੈ ਨਾ। ਗੋਲਡਨ ਏਜ ਵਿੱਚ ਪਾਰਸ ਬੁੱਧੀ ਸੀ, ਹੁਣ ਹੈ ਆਇਰਨ ਏਜ, ਇੱਥੇ ਗੋਲਡਨ ਏਜ ਬੁੱਧੀ ਹੋ ਕਿਵੇਂ ਸਕਦੀ? ਵਿਸ਼ਵ ਵੀ ਸ਼ਾਂਤੀ ਸੀ, ਜਦਕਿ ਇੱਕ ਰਾਜ ਇੱਕ ਧਰਮ ਸੀ। ਅਖਬਾਰ ਵਿੱਚ ਤੁਸੀਂ ਪਾ ਸਕਦੇ ਹੋ ਭਾਰਤ ਵਿੱਚ ਜਦੋਂ ਇਹਨਾਂ ਦਾ ਰਾਜ ਸੀ, ਵਿਸ਼ਵ ਵਿੱਚ ਸ਼ਾਂਤੀ ਸੀ। ਆਖਰੀ ਨੂੰ ਸਮਝਣਗੇ ਜ਼ਰੂਰ। ਤੁਸੀਂ ਬੱਚਿਆਂ ਦਾ ਨਾਮ ਬਾਲਾ ਹੋਣਾ ਹੈ, ਉਸ ਪੜ੍ਹਾਈ ਵਿੱਚ ਕਿੰਨੇ ਕਿਤਾਬਾਂ ਦੀ ਪੜ੍ਹਦੇ ਨੇ? ਇੱਥੇ ਤਾਂ ਕੁਝ ਵੀ ਨਹੀਂ, ਪੜ੍ਹਾਈ ਬਿਲਕੁਲ ਸਹਿਜ ਹੈ। ਬਾਕੀ ਯਾਦ ਵਿੱਚ ਚੰਗੇ ਚੰਗੇ ਮਹਾਰਥੀ ਵੀ ਫੇਲ ਹੋ ਜਾਂਦੇ ਨੇ। ਯਾਦ ਦਾ ਜੋਹਰ ਨਹੀਂ ਹੋਏਗਾ ਤਾਂ ਗਿਆਨ ਤਲਵਾਰ ਚੱਲੇਗਾ ਨਹੀਂ। ਬਹੁਤ ਯਾਦ ਕਰੇ ਤਾਂ ਜੋਹਰ ਆਣ, ਭਲੇ ਬੰਧਨ ਵਿੱਚ ਵੀ ਹੈ ਫਿਰ ਵੀ ਯਾਦ ਕਰਦੇ ਰਹਿੰਦੇ ਤਾਂ ਬਹੁਤ ਫਾਇਦਾ ਹੈ। ਕਦੇ ਬਾਬਾ ਨੂੰ ਦੇਖਿਆ ਵੀ ਨਹੀਂ, ਯਾਦ ਵਿੱਚ ਹੀ ਪ੍ਰਾਣ ਛੱਡ ਦਿੰਦੇ ਤਾਂ ਵੀ ਬਹੁਤ ਚੰਗਾ ਪਦ ਪਾ ਸਕਦੇ ਨੇ, ਕਿਉਂਕਿ ਯਾਦ ਬਹੁਤ ਕਰਦੇ ਨੇ ਨਾ। ਬਾਬਾ ਦੀ ਯਾਦ ਵਿੱਚ ਪਿਆਰ ਦੇ ਆਂਸੂ ਬਹਾਉਂਦੇ, ਉਹ ਆਂਸੂ ਮੋਤੀ ਬਣ ਜਾਂਦੇ ਨੇ। ਅੱਛਾ, ਮਿੱਠੇ ਮਿੱਠੇ ਸਿੱਖੀ ਲੈਂਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ, ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ, ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਆਪਣੇ ਲਈ ਖੁਦ ਹੀ ਪੁਰਸ਼ਾਰਥ ਕਰ। ਉੱਚ ਪਦ ਪਾਣਾ ਹੈ, ਪੜ੍ਹਾਈ ਤੋਂ ਖੁਦ ਨੂੰ ਰਾਜ ਤਿਲਕ ਦੇਣਾ ਹੈ। ਗਿਆਨ ਨੂੰ ਚੰਗੀ ਤਰ੍ਹਾਂ ਧਾਰਨ ਕਰ, ਸਦਾ ਹਰਸ਼ਿਤ ਰਹਿਣਾ ਹੈ। ਦੂਜਾ, ਗਿਆਨ ਤਲਵਾਰ ਵਿੱਚ ਯਾਦ ਦਾ ਜੋਹਰ ਭਰਨਾ ਹੈ। ਯਾਦ ਨਾਲ ਹੀ ਬੰਧਨ ਕੱਟਣੇ ਨੇ। ਕਦੇ ਵੀ ਗੰਦੇ ਬਾਇਸਕੋਪ ਦੇਖ ਕੇ ਆਪਣੇ ਸੰਕਲਪਾਂ ਨੂੰ ਅਪਵਿੱਤਰ ਨਹੀਂ ਬਣਾਉਣਾ ਹੈ। ਵਰਦਾਨ ਹੈ ਲੌਕਿਕ ਨੂੰ ਅਲੌਕਿਕ ਵਿੱਚ ਪਰਿਵਰਤਨ ਕਰ। ਸਰਵ ਕਮਜ਼ੋਰੀਆਂ ਤੋਂ ਮੁਕਤ ਹੋਣ ਵਾਲੇ ਮਾਸਟਰ ਸਰਵ ਸ਼ਕਤੀਵਾਨ ਭਵ। ਲੌਕਿਕ ਨੂੰ ਅਲੌਕਿਕ ਵਿੱਚ ਪਰਿਵਰਤਨ ਕਰ। ਸਰਵ ਕਰਮ ਕਮਜ਼ੋਰੀਆਂ ਤੋਂ ਮੁਕਤ ਹੋਣ ਵਾਲੇ ਮਾਸਟਰ ਸਰਵ ਸ਼ਕਤੀਵਾਨ ਭਵ। ਜੋ ਮਾਸਟਰ ਸਰਵ ਸ਼ਕਤੀਵਾਨ ਨੌਲੇਜਫੁੱਲ ਆਤਮਾਵਾਂ ਨੇ, ਉਹ ਕਦੇ ਕਿਸੇ ਕਮਜ਼ੋਰੀ ਸਮੱਸਿਆ ਦੇ ਵਸ਼ੀਭੂਤ ਨਹੀਂ ਹੁੰਦੀਆਂ, ਕਿਉਂਕਿ ਅੰਮ੍ਰਿਤ ਵੇਲੇ ਤੋਂ ਜੋ ਵੀ ਦੇਖਦੇ, ਸੁਣਦੇ, ਸੋਚਦੇ ਜਾਂ ਕਰਮ ਕਰਦੇ ਨੇ, ਉਸ ਨੂੰ ਲੌਕਿਕ ਤੋਂ ਅਲੌਕਿਕ ਵਿੱਚ ਪਰਿਵਰਤਨ ਕਰ ਦਿੰਦੇ ਨੇ। ਕੋਈ ਵੀ ਲੌਕਿਕ ਵਿਵਹਾਰ ਨਿਮਿਤ ਮਾਤਰ ਕਰਦੇ ਹੋਏ ਅਲੌਕਿਕ ਕਾਰਜ ਸਦਾ ਸਮ੍ਰਿਤੀ ਵਿੱਚ ਰਹੇ ਤਾਂ ਕਿਸੇ ਵੀ ਪ੍ਰਕਾਰ ਦੇ ਮਾਇਆਵੀ ਵਿਕਾਰਾਂ ਦੇ ਵਸ਼ੀਭੂਤ ਵਿਅਕਤੀ ਦੇ ਸੰਪਰਕ ਵਿੱਚ ਖੁਦ ਵਸ਼ੀਭੂਤ ਨਹੀਂ ਹੋਵਾਂਗੇ। ਤਮੋਗੁਣੀ ਵਾਈਬ੍ਰੇਸ਼ਨ ਤੋਂ ਵੀ ਸਦਾ ਕਮਲ ਪੁਸ਼ਪ ਸਮਾਨ ਰਹਾਂਗੇ। ਲੌਕਿਕ ਚਿੱਕੜ ਵਿੱਚ ਰਹਿੰਦੇ ਉਸ ਤੋਂ ਨਿਆਰੇ ਰਹਾਂਗੇ। ਸਲੋਗਨ ਹੈ, ਸਰਵ ਨੂੰ ਸੰਤੁਸ਼ਟ ਕਰੋ ਤਾਂ ਪੁਰਸ਼ਾਰਥ ਵਿੱਚ ਸਵਤਹਿ ਹਾਈ ਜੰਪ ਲੱਗ ਜਾਏਗਾ। ਸਰਵ ਨੂੰ ਸੰਤੁਸ਼ਟ ਕਰੋ ਤਾਂ ਪੁਰਸ਼ਾਰਥ ਵਿੱਚ ਸਵਤਹਿ ਹਾਈ ਜੰਪ ਲੱਗ ਜਾਏਗਾ। ਅਵਿਅਕਤ ਇਸ਼ਾਰੇ, ਸੰਕਲਪਾਂ ਦੀ ਸ਼ਕਤੀ ਜਮ੍ਹਾਂ ਕਰ, ਸ੍ਰੇਸ਼ਟ ਸੇਵਾ ਦੇ ਨਿਮਿਤ ਬਣੋ। ਸੰਕਲਪ ਸ਼ਕਤੀ ਜਮ੍ਹਾਂ ਕਰਨੀ ਹੈ ਤਾਂ ਕੋਈ ਵੀ ਗੱਲ ਦੇਖਦੇ ਸੁਣਦੇ ਸੈਕਿੰਡ ਵਿੱਚ ਫੁੱਲ ਸਟਾਪ ਲਗਾਉਣ ਦਾ ਅਭਿਆਸ ਕਰੋ। ਜੇਕਰ ਸੰਕਲਪਾਂ ਵਿੱਚ ਕਿਉਂ ਕਿਆ ਦੀ ਕਿਉਂ ਲਗਾ ਦਿੱਤੀ, ਵਿਅਰਥ ਦੀ ਰਚਨਾ ਰਚ ਲਈ ਤਾਂ ਉਸਦੀ ਪਾਲਣਾ ਕਰਨੀ ਪਵੇਗੀ। ਸੰਕਲਪ ਸਮੇਂ ਐਨਰਜੀ ਉਸ ਵਿੱਚ ਖਰਚ ਹੁੰਦੀ ਰਹੇਗੀ, ਇਸ ਲਈ ਇਸ ਵਿਅਰਥ ਰਚਨਾ ਦਾ ਬਰਥ ਕੰਟਰੋਲ ਕਰੋ ਤਾਂ ਬੇਹੱਦ ਸੇਵਾ ਦੇ ਨਿਮਿਤ ਬਣ ਸਕੋਗੇ। ਓਮ ਸ਼ਾਂਤੀ।